ਸੋ ਇਸ ਕਰਕੇ ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇਹੈ। ਇੱਥੋਂ ਵਾਲੇ ਵੀ ਦੁਖੀ ਨੇ, ਬਾਹਰਲੇ ਵੀ ਦੁਖੀ ਨੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕਾ ਨਾਮ। ਉਹ ਸੁਖੀ ਆ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰ ਪਕਾਰਾਂ ਨੂੰ ਯਾਦ ਰੱਖਿਆ, ਉਹ ਹਮੇਸ਼ਾ ਸੁਖੀ ਰਹਿੰਦਾ, ਖੁਸ਼ ਰਹਿੰਦਾ। ਅਸੀਂ ਸਤਿਗੁਰਾਂ ਦੇ ਪਰ ਪਕਾਰਾਂ ਦੀ ਕਦਰ ਨਹੀਂ ਪਾਈ, ਇਸੇ ਕਰਕੇ ਹੀ ਅਸੀਂ ਅੱਜ ਦੁਖੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਕਿੱਥੋਂ ਲੱਭੇਗਾ? ਇਹ ਜਿਹੜੇ ਬਾਬੇ ਨੇ ਪਿੱਛੇ ਜੇ ਢੌਂਗੀ ਬਾਬੇ ਨੇ ਨਕਲ ਕੀਤੀ ਸੀ ਨਾ ਗੁਰੂ ਗੋਬਿੰਦ ਸਿੰਘ, ਉਹਨੇ ਆਪਣੇ ਜਿਹੜਾ ਉਹਦਾ ਅੱਗੇ ਗੁਰੂ ਸੀ ਮੁਰਸ਼ਦ, ਵੈਸੇ ਤੇ ਲੋਕ ਇਹ ਵੀ ਕਹਿੰਦੇ ਨੇ ਵੀ ਇਹਨੇ ਆਪਣੇ ਗੁਰੂ ਦਾ ਕਤਲ ਕਰਾ ਕੇ ਧੱਕੇ ਨਾਲ ਗੱਦੀ ਤੇ ਬੈਠਾ ਸੀ, ਇਹ ਵੀ ਕਹਿੰਦੇ ਜਿਹੜੇ ਉਹਦੇ ਨਾਲ ਦੇ ਨੇ ਡਰਾਈਵਰ ਵਗੈਰਾ ਸਭ ਦੱਸਦੇ ਨੇ। ਤੇ ਸੰਗਤ ਜੀ ਉਹਨੇ ਉਹਦੇ ਇਸ਼ਤਿਹਾਰ ਲਵਾਉਣੇ ਜਾਂ ਬੋਰਡ ਲੱਗਦੇ ਸੀ ਉਹਨਾਂ ਦੇ ਲਿਖਿਆ ਹੁੰਦਾ ਸੀ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ, ਸ਼ਾਹ ਸਤਨਾਮ ਸਿੰਘ, ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ। ਪਰ ਗੁਰੂ ਗੋਬਿੰਦ ਸਿੰਘ ਦੀ ਨਕਲ ਤੇ ਕਰਦੇ ਆ, ਮਹਾਰਾਜ ਦੀ ਸੋਚ ਵੇਖੋ ਕਿੱਦਾਂ ਦੀ। ਕਿਸੇ ਨੇ ਆ ਕੇ ਮਹਾਰਾਜ ਨੂੰ ਸ਼ਹਿਨ ਸ਼ਾਹ ਕਹਿ ਦਿੱਤਾ, ਸ਼ਹਿਨ ਸ਼ਾਹ ਜੀ, ਸ਼ਹਿਨ ਸ਼ਾਹ ਪਿਤਾ ਜੀ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਚੁੱਪ ਕਰ ਜਾ ਇੱਥੇ ਹੀ, ਮੈਨੂੰ ਮੁੜ ਕੇ ਸ਼ਹਿਨ ਸ਼ਾਹ ਨਾ ਕਹੀ। ਕਹਿੰਦੇ ਮਹਾਰਾਜ ਤੁਸੀਂ ਪਿਤਾ ਕੁਰਬਾਨ ਕੀਤਾ, ਤੁਹਾਨੂੰ ਸ਼ਹਿਨ ਸ਼ਾਹ ਨਾ ਆਖੀਏ ਤੇ ਕੀ ਆਖੀਏ? ਤੁਸੀਂ ਮਾਤਾ ਵਾਰੀ ਹੈ ਸਾਡੇ ਵਾਸਤੇ, ਤੁਹਾਨੂੰ ਸ਼ਹਿਨ ਸ਼ਾਹ ਨਾ ਆਖੀਏ ਤੇ ਕੀ ਆਖੀਏ? ਤੁਸੀਂ ਸਾਡੇ ਵਾਸਤੇ ਘਰ ਬਾਰ ਛੱਡਿਆ, ਤੁਸੀਂ ਮਾਇਆ ਦਾ ਲਾਲਚ ਨਹੀਂ ਕੀਤਾ, ਤੁਹਾਨੂੰ ਸ਼ਹਿਨ ਸ਼ਾਹ ਨਾ ਆਖੀਏ ਤੇ ਕੀ ਆਖੀਏ? ਮਹਾਰਾਜ ਤੁਸੀਂ ਆਪਣੇ ਛੋਟੇ ਛੋਟੇ ਲਾਲ ਸਾਡੇ ਤੋਂ ਵਾਰੇ ਨੇ, ਤੁਹਾਡੇ ਵਰਗਾ ਸ਼ਹਿਨ ਸ਼ਾਹ ਹੋਰ ਕਿਹੜਾ ਹੋਏਗਾ? ਸੱਚੇ ਪਾਤਸ਼ਾਹ ਨੇ ਆਖਿਆ, ਸਿੰਘੋ ਦੁੱਖ ਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ, ਹਿੰਦੂ ਤੇ ਆ ਬਣੀ ਸੀ, ਔਰੰਗਜ਼ੇਬ ਜ਼ੁਲਮ ਕਰਦਾ ਸੀ, ਸਵਾ ਮਣ ਜਨੇਊ ਲਾ ਕੇ ਪ੍ਰਸ਼ਾਦਾ ਛਕਦਾ ਸੀ, ਫਿਰ ਉਦੋਂ ਜਦੋਂ ਸਹਾਰਾ ਨਹੀਂ ਸੀ, ਫਿਰ ਮੈਨੂੰ ਪਿਤਾ ਨੂੰ ਵਾਰਨਾ ਪਿਆ, ਤੋਰਨਾ ਪਿਆ। ਪੌਣੇ 9 ਸਾਲ ਦੀ ਉਮਰ ਚ ਮਰਦ ਨੇ ਆਖਿਆ ਸੀ, ਮਹਾਰਾਜ ਜੇ ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚਦੀਆਂ ਨੇ, ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ, ਕੋਈ ਗੱਲ ਨਹੀਂ। ਬੱਚਾ ਕਦੇ ਨਹੀਂ ਚਾਹੁੰਦਾ ਮੇਰੀ ਮਾਂ ਵਿਧਵਾ ਹੋਵੇ, ਬੱਚਾ ਨਹੀਂ ਚਾਹੁੰਦਾ। ਪੌਣੇ 9 ਸਾਲ ਦੀ ਉਮਰ ਚ ਕਿਹਾ ਸੀ ਹਿੰਦੂ ਬੀਬੀਆਂ ਵਿਧਵਾ ਨਾ ਹੋਣ, ਮੇਰੀ ਮਾਂ ਵਿਧਵਾ ਹੋ ਜਾਏ, ਮੈਂ ਝੱਲ ਲਵਾਂਗਾ। ਤੇ ਇਹ ਗੁਰੂ ਪਿਤਾ ਜੀ, ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣ, ਬਚਾ ਦਿਓ, ਮੈਂ ਭਾਵੇਂ ਅਨਾਥ ਹੋ ਜਾਵਾਂ, ਮੈਂ ਅਨਾਥ ਹੋ ਜਾਵਾਂ, ਮੇਰੀ ਮਾਂ ਵਿਧਵਾ ਹੋ ਜਾਵੇ, ਪਰ ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਹੋਵੇ ਨਾ ਅਨਾਥ ਜੱਗ ਤੇ, ਹੋਰ ਨਾ ਕੋਈ ਅਨਾਥ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਤੋਰਿਆ ਸੀ। ਦੁੱਧ ਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਧਰਮ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ, ਮੈਨੂੰ ਮਤ ਸ਼ਹਿਨ ਸ਼ਾਹ ਤੁਸੀਂ ਕਹੋ ਸਿੰਘੋ, ਕਿਸ਼ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ, ਮੈਨੂੰ ਸ਼ਹਿਨ ਸ਼ਾਹ ਨਾ ਆਖੋ, ਕਿਉਂ? ਕਿਉਂਕਿ ਮੈਂ ਕਰਜ਼ਾ ਕਿਸ਼ਤਾਂ ਚਲਾਇਆ, ਆਖੋ ਸਤਨਾਮ। ਵੇਖੋ ਇਹ ਜਿਹੜੇ ਲੋਕ ਜਿਨ੍ਹਾਂ ਦੇ ਨਾ ਜੀਵਨ ਨੇ, ਨਾ ਕਰਮ ਹੈ, ਨਾ ਧਰਮ ਹੈ, ਨਾ ਪਰ ਉਪਕਾਰ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਿਤਾ ਦੀਆਂ ਰੀਸਾਂ ਕਿੱਥੋਂ ਕਰ ਲੈਣ? ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਨਾ ਕਿਤੇ ਇੱਕ ਖੁੱਡ ਜ਼ਮੀਨ ਵਿਖਾਓ, ਬਾਬੇ ਅਜੀਤ ਸਿੰਘ ਦੇ ਨਾਂ ਕਿਤੇ ਜ਼ਮੀਨ ਬੋਲਦੀ, ਸਾਹਿਬ ਜੁਝਾਰ ਸਿੰਘ ਦੇ ਨਾਂ, ਸਾਹਿਬ ਜੋਰਾਵਰ ਸਿੰਘ ਦੇ ਨਾਂ, ਸਾਹਿਬ ਫਤਿਹ ਸਿੰਘ ਦੇ ਨਾਂ, ਇਸ ਬਾਬੇ ਕੋਲ ਇੰਨੀ ਜ਼ਮੀਨ ਆ ਜਿਹੜੀ ਗਿਣੀ ਨਹੀਂ ਜਾ ਸਕਦੀ, ਹਜ਼ਾਰਾਂ ਏਕੜ, ਅਰਬਾਂ ਦੀ ਜਾਇਦਾਦ, ਜਿਹੜੀ ਬਾਬੇ ਨੇ ਜਿਉਂਦੇ ਜਿਉਂਦੇ ਆਪਣੇ ਪੁੱਤ ਦੇ ਨਾਂ ਲਵਾਤੀ ਆ ਵੀ ਕੀ ਪਤਾ ਮੇਰਾ ਸਮਾਂ ਕਦੋਂ ਆ ਜਾਣਾ ਹੈ। ਆਖੋ ਸਤਨਾਮ। ਵੇਖੋ ਗੁਰੂ ਗੋਬਿੰਦ ਸਿੰਘ ਦੀਆਂ ਰੀਸਾਂ ਕਰਨ ਵਾਲੇ ਮਾਇਆ ਦੇ ਜਾਲ ਵਿੱਚ ਫਸੇ ਹੋਇਆ, ਪਰ ਤਨ ਗੁਰੂ ਗੋਬਿੰਦ ਸਿੰਘ ਉਹ ਸਨ ਜਿਹੜੇ ਇਹਨਾਂ ਮਾਇਆ ਦੀਆਂ ਬੰਧਨਾਂ ਨੂੰ ਕੱਟਣ ਆਏ। ਤੇ ਸੱਚੇ ਪਾਤਸ਼ਾਹ ਦੀਆਂ ਰੀਸਾਂ ਇਹ ਲੋਕ ਕੀ ਕਰਨਗੇ? ਵੇਖੋ ਅਮਰ ਦੀ ਸ਼ਕਤੀ। ਭਾਈ ਤਾਰੂ ਸਿੰਘ ਨੂੰ ਲੈ ਕੇ ਗਏ ਕਚਹਿਰੀ ਚ। ਖਾਨ ਬਹਾਦਰ ਜ਼ਕਰੀਆ ਖਾਨ ਕਹਿਣ ਲੱਗਾ, ਤਾਰੂ ਸਿਆਂ ਤੇਰਾ ਸਾਰਾ ਹੀ ਪਤਾ ਲੱਗ ਗਿਆ, ਹੁਣ ਤੂੰ ਮੁੱਕਰ ਨਹੀਂ ਸਕਦਾ। ਮੇਰੇ ਕੋਲ ਗਵਾਹ ਨੇ, ਪੱਟੀ ਵਾਲਾ ਫੌਜਦਾਰ ਤੂੰ ਮਰਵਾਇਆ, ਸਿੰਘਾਂ ਨੂੰ ਪਨਾਹ ਦੇਣਾ, ਪ੍ਰਸ਼ਾਦੇ ਛਕਾਉਣਾ। ਭਾਈ ਤਾਰੂ ਸਿੰਘ ਕਹਿਣ ਲੱਗਾ, ਓਏ ਝੂਠਿਆਂ ਗਵਾਹਾਂ ਦੀ ਲੋੜ ਤੈਨੂੰ ਹੋਏਗੀ, ਮੈਨੂੰ ਨਹੀਂ, ਮੈਂ ਸਾਰਾ ਕੁਝ ਮੰਨਣ ਨੂੰ ਤਿਆਰ ਹਾਂ। ਮੈਂ ਰਹੀਮ ਬਖਸ਼ ਮਾਛੀ ਦੀ ਲੜਕੀ ਛੜਾਈ, ਵਾੜੀ ਖੇਤ ਨੂੰ ਖਾਣ ਲੱਗ ਪਵੇ, ਖੇਤ ਦਾ ਰਾਖਾ ਕੌਣ ਹੋਏਗਾ? ਉਹ ਧੱਕੇ ਨਾਲ ਇੱਕ ਗਰੀਬ ਮਾਛੀ ਦੀ ਲੜਕੀ ਨੂੰ ਚੁੱਕ ਲਿਆਇਆ ਸੀ, ਉਹਦੇ ਨਾਲ ਕਹਿੰਦਾ ਸੀ ਸ਼ਾਦੀ ਕਰਾਉਣੀ ਹੈ, ਤੇਰੇ ਫੌਜਦਾਰ ਦੀ ਉਮਰ 60 ਸਾਲ ਦੀ, ਉਹ ਬੱਚੀ ਦੀ ਉਮਰ 18 ਸਾਲ ਦੀ। ਉਹ ਕਹਿੰਦੀ ਸੀ ਮੈਂ ਨਿਕਾਹ ਨਹੀਂ ਕਰਾਉਣਾ, ਇਹ ਧੱਕਾ ਕਰਦਾ ਸੀ। ਉਹ ਤੇਰੇ ਕੋਲ ਵੀ ਉਹਦਾ ਪਿਓ ਆ ਕੇ ਕਹਿਣ ਲੱਗਾ ਕਿ ਤੁਹਾਡੇ ਫੌਜਦਾਰ ਹੀ ਸਾਡੇ ਨਾਲ ਧੱਕਾ ਕਰਦੇ ਨੇ, ਤੂੰ ਉਹਨੂੰ ਧੱਕੇ ਮਰਵਾ ਕੇ ਦਰਬਾਰ ਚੋਂ ਕੱਢ ਦਿੱਤਾ ਸੀ। ਤੇ ਫਿਰ ਉਹਨੇ ਜਾ ਕੇ ਖਾਲਸੇ ਦੀ ਸ਼ਰਨ ਲਈ, ਜਿਹਦਾ ਹੋਵੇ ਨਾ ਜਗਤ ਵਿੱਚ ਕੋਈ ਸ਼ਰਨੀ ਆ ਜੇ ਖਾਲਸੇ ਦੇ। ਪਹਿਲੇ ਲੋਕ ਖਾਲਸੇ ਦੀ ਸ਼ਰਨ ਲੈਂਦੇ ਹੁੰਦੇ ਸੀ, ਕਿਉਂਕਿ ਇਹ ਗੱਲ ਆਮ ਪ੍ਰਚਲਿਤ ਸੀ ਕਿ ਜਿਹਦਾ ਕੋਈ ਨਹੀਂ ਬਣਦਾ ਸਿੱਖ ਉਹਦੀ ਬਾਂਹ ਫੜਦੇ ਨੇ। ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦਾ ਖਾਲਸਾ। ਪਰ ਖਿਮਾ ਕਰਿਓ, ਅੱਜ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਅੱਜ ਸਾਡੇ ਘਰ ਵਿੱਚ ਪੈਦਾ ਹੋਣ ਵਾਲੀਆਂ ਧੀਆਂ ਨੂੰ ਖਤਰਾ ਹੈ ਵੀ ਮੇਰੇ ਪਿਓ ਨੇ ਪਤਾ ਨਹੀਂ ਮੈਨੂੰ ਜਨਮ ਲੈਣ ਦੇਣਾ ਵੀ ਆ ਕਿ ਨਹੀਂ, ਪੇਟ ਚ ਹੀ ਨਾ ਮਰਵਾ ਦੇ। ਇਹ ਵੀ ਸਿੱਖ ਨੇ ਨਹੀਂ, ਇਹ ਸਿੱਖਾਂ ਦੇ ਨਾਂ ਉੱਤੇ ਕਲੰਕ ਨੇ, ਉਹ ਸਿੱਖ ਨਹੀਂ ਹੋ ਸਕਦੇ। ਸਿੱਖ ਜਿਹੜੇ ਨੇ ਉਹ ਤੇ ਲੋਕਾਂ ਦੀਆਂ ਧੀਆਂ ਭੈਣਾਂ ਬਚਾਉਂਦੇ ਰਹੇ ਨੇ, ਆਪਣੀਆਂ ਧੀਆਂ ਭੈਣਾਂ ਨੂੰ ਪੇਟ ਵਿੱਚ ਬੱਚੇ ਨੂੰ ਮਾਰਨ ਵਾਲਾ ਸਿੱਖ ਨਹੀਂ ਹੋ ਸਕਦਾ। ਮਹਾਰਾਜ ਦੇ ਬਚਨ ਨੇ ਨੜੀ ਮਾਰ, ਨੜੀ ਮਾਰ ਤੋਂ ਭਾਵ ਹੈ ਤੰਬਾਕੂ ਖਾਣ ਵਾਲਾ, ਔਰ ਕੁੜੀ ਮਾਰ, ਇਹਨਾਂ ਨਾਲ ਵਰਤਣਾ ਵੀ ਨਹੀਂ ਸਿੱਖ ਨੇ ਤੇ ਇਹ ਪਾਪ ਕੀ ਕਰਨਾ ਹੈ, ਸਿੱਖ ਇਹਨਾਂ ਦੇ ਨਾਲ ਵਰਤੇ ਵੀ ਨਾ, ਇਹ ਸੱਚੇ ਪਾਤਸ਼ਾਹ ਦਾ ਹੁਕਮ। ਸਿੱਖ ਇਹ ਪਾਪ ਕਦੇ ਨਹੀਂ ਕਰਦੇ, ਉਹਨਾਂ ਨੂੰ ਪਤਾ ਹੈ ਕਿ ਜਿਹੜੀ ਧੀ ਆ ਰਹੀ ਆ ਕੀ ਪਤਾ ਕਿੰਨੇ ਕੁ ਚੰਗੇ ਕਰਮ ਲੈ ਕੇ ਆਵੇ, ਉਹਦੇ ਆਉਣ ਕਰਕੇ ਮੇਰੇ ਭਾਗ ਖੁੱਲ ਜਾਣ, ਧੀ ਦੇ ਜਨਮ ਲੈਣ ਕਰਕੇ ਮੇਰੇ ਭਾਗ ਖੁੱਲ ਜਾਣ। ਅਸੀਂ ਆਖਦੇ ਹਾਂ ਉਹ ਡਾਕੂ ਬੜੇ ਜਲਾਦ ਸੀ, ਉਹ ਬੱਚਿਆਂ ਨੂੰ ਮਾਰਦੇ ਸੀ, ਉੱਪਰ ਉੱਪਰ ਸੁੱਟ ਕੇ ਥੱਲੇ ਵਰਛਾ ਕਰ ਲੈਂਦੇ ਸੀ, ਬੱਚਿਆਂ ਦੇ ਟੋਟੇ ਟੋਟੇ ਕੀਤੇ ਗਏ ਸੀ ਹੁਣ ਯਾਦ ਕਰਨੇ ਆ। ਪਰ ਇਹਨਾਂ ਡਾਕਟਰਾਂ ਨੂੰ ਵੇਖੋ ਔਰ ਉਹ ਮਾਤਾ ਪਿਤਾ ਨੂੰ ਵੇਖੋ, ਇਹ ਉਹੀ ਜਲਾਦ ਨੇ, ਇਹ ਹੋਰ ਰੂਪ ਧਾਰ ਕੇ ਆ ਗਏ। ਜਿਹੜੇ ਡਾਕਟਰ ਹੁਣ ਪਾਤੜਾਂ ਵਿੱਚ ਇੱਕ ਖੂਹ ਦੇ ਵਿੱਚੋਂ 100 ਭਰੂਣ ਨਿਕਲਿਆ, 100 ਬੱਚੀਆਂ ਜਿਨ੍ਹਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ, 100 ਤੋਂ ਵੱਧ ਗਿਣਤੀ ਸੀ। ਜਦੋਂ ਛਾਪਾ ਮਾਰਿਆ ਹੈਰਾਨ ਹੋ ਗਏ ਖੂਹ ਦੇ ਵਿੱਚ। ਤੇ ਇਹ ਜਿਹੜਾ ਬੰਦਾ ਜਿਹਨੇ 100 ਬੱਚੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ, ਇਹ ਕਿਤੇ ਛੋਟਾ ਪਾਪੀ ਆ? ਇਹ ਉਹਨਾਂ ਨਾਲੋਂ ਘੱਟ ਨੇ ਡਾਕਟਰ ਜਿਹੜੇ ਨੇ? ਇਦਾਂ ਦੇ ਲੋਕ ਨੇ ਜਿਹੜੇ। ਤੇ ਸੰਗਤ ਜੀ, ਸਿੱਖ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਰਹੇ ਨੇ। ਲੋਕ ਖਾਲਸੇ ਦੀ ਸ਼ਰਨ ਲੈਂਦੇ ਹੁੰਦੇ ਸੀ। ਆ ਰਹੀਮ ਬਖਸ਼ ਮਾਛੀ ਨੇ ਭਾਈ ਤਾਰੂ ਸਿੰਘ ਨੂੰ ਆ ਕੇ ਬੇਨਤੀ ਕੀਤੀ, ਭਾਈ ਤਾਰੂ ਸਿੰਘ ਨੇ ਉਹਦੀ ਲੜਕੀ ਨੂੰ ਜਾ ਛਡਵਾਇਆ, ਨਾਲ 5-7 ਸਿੰਘ ਲਿਜਾ ਕੇ ਫੌਜਦਾਰ ਨੂੰ ਪਾਰ ਬੁਲਾਤਾ। ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ, ਜ਼ਕਰੀਆ ਖਾਨ ਤੇਰੀਆਂ ਨਜ਼ਰਾਂ ਵਿੱਚ ਪਾਪ ਹੋਣਾ ਹੈ, ਤੇਰੀਆਂ ਨਜ਼ਰਾਂ ਵਿੱਚ ਮਾੜਾ ਕੰਮ ਹੈ, ਤੇਰੀਆਂ ਨਜ਼ਰਾਂ ਵਿੱਚ ਗਦਾਰੀ ਹੈ, ਪਰ ਖਾਲਸਾ ਇਹੋ ਜਿਹੇ ਕੰਮ ਕਰਕੇ ਫਕਰ ਮਹਿਸੂਸ ਕਰਦਾ, ਤੇ ਜੇ ਤੂੰ ਮੈਨੂੰ ਛੱਡ ਦੇਂਗਾ ਇਦਾਂ ਦੇ ਕੰਮ ਮੈਂ ਕਰਦਾ ਹੀ ਰਵਾਂਗਾ, ਮੈਨੂੰ ਇਹਦੇ ਚ ਕੋਈ ਸ਼ਰਮ ਨਹੀਂ ਆਉਂਦੀ, ਕੋਈ ਹਿਚਕਚਾਹਟ ਨਹੀਂ ਇਦਾਂ ਦੇ ਕੰਮ ਕਰਨ ਵਾਸਤੇ, ਤੇ ਮੈਂ ਹਮੇਸ਼ਾ ਇਹ ਕੰਮ ਕਰਦਾ ਰਿਹਾ, ਕਰਦਾ ਰਵਾਂਗਾ। ਜਦੋਂ ਜ਼ਕਰੀਆ ਨੇ ਇੰਨੀ ਗੱਲ ਸੁਣੀ ਗੁੱਸਾ ਚੜ ਗਿਆ, ਇਹ ਪਰਵਾਹ ਹੀ ਨਹੀਂ ਕਰਦਾ ਮੇਰੀ ਕਚਹਿਰੀ ਚ ਖਲੋ ਕੇ ਮੇਰੇ ਸਾਹਮਣੇ ਇੰਨੀ ਉੱਚੀ ਆਵਾਜ਼ ਵਿੱਚ ਗੱਲ ਕਰਦਾ। ਬਸ ਫਿਰ ਗੁਰਮੁਖੋ ਜਾਲਮ ਦੇ ਕੋਲ ਜ਼ੁਲਮ ਹੀ ਹੁੰਦਾ, ਹੋਰ ਉਹਦੇ ਕੋਲ ਕੁਛ ਨਹੀਂ ਹੁੰਦਾ। ਉਹਨੇ ਫਿਰ ਆਖਿਆ ਚੰਗਾ ਤੇਰੇ ਵਰਗੇ ਬੜੇ ਆਏ ਨੇ, ਬੜਿਆਂ ਦੀ ਅੜ ਭੰਨੀ ਹੈ ਮੈਂ। ਉਸ ਵੇਲੇ ਜਕਰੀਆ ਖਾਨ ਦੀ ਗੱਲ ਸੁਣ ਕੇ ਤਾਰੂ ਸਿੰਘ ਨੇ ਆਖਿਆ ਓਏ ਅੜ ਭੰਨਣ ਵਾਲੇ ਅੱਜ ਤੱਕ ਮਨਾ ਤੇ ਸਕਿਆ ਨੀ ਕਿਸੇ ਨੇ, ਮੁਸਲਮਾਨ ਤੇ ਤੂੰ ਬਣਾ ਨਹੀਂ ਸਕਿਆ, ਮਾਰ ਦੇਣਾ ਖਤਮ ਕਰ ਦੇਣਾ, ਜਿਹਨੂੰ ਸ਼ਹੀਦ ਕਰ ਦੇਣਾ ਉਹ ਤੇ ਜਿੱਤ ਜਾਂਦਾ, ਤੇਰੀ ਯਾਰ ਹੋ ਜਾਂਦੀ, ਤੇਰੀ ਜਿੱਤ ਤੇ ਇਸ ਗੱਲ ਵਿੱਚ ਤੂੰ ਕਿਸੇ ਨੂੰ ਮੁਸਲਮਾਨ ਬਣਾ ਕੇ ਵਿਖਾ। ਅੱਜ ਤੱਕ ਤੂੰ ਕਿਸੇ ਨੂੰ ਇਸਲਾਮ ਧਰਮ ਵਿੱਚ ਲੈ ਕੇ ਆਇਆ, ਅੱਜ ਤੱਕ ਕਿਸੇ ਨੂੰ ਧਰਮ ਤੋਂ ਡੁਲਾ ਸਕਿਆ, ਉਹ ਤੂੰ ਤੇ ਆਈ ਵਾਰੀ ਹਾਰਦਾ ਰਿਹਾ। ਤੇ ਜ਼ਕਰੀਆ ਹਾਰ ਤੈਨੂੰ ਮੇਰੇ ਤੋਂ ਵੀ ਖਾਣੀ ਪਏਗੀ, ਸ਼ਿਕਸਤ ਖਾਏਗਾ ਤੇਰੀ ਜਿੱਤ ਨਹੀਂ ਹੋਏਗੀ, ਕਰ ਲੈ ਜੋ ਕਰਨਾ। ਅੱਗੇ ਵੀ ਹਾਰਦਾ ਆਇਆ, ਅੱਜ ਖਾਲਸੇ ਵੱਲ ਖਾਲਸੇ ਤੋਂ ਇੱਕ ਵਾਰੀ ਫਿਰ ਹਾਰੇਗਾ ਹਾਰ। ਉਹਨੇ ਫਿਰ ਆਖਿਆ ਚਰਖੜੀ ਤੇ ਚੜ। ਇਤਿਹਾਸ ਵਿੱਚ ਖੋਪਰੀ ਲਾਈ ਦੀ ਗੱਲ ਜ਼ਿਆਦਾ ਇਤਿਹਾਸਕਾਰ ਕਰਦੇ ਨੇ, ਪਰ ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚਾੜਨ ਤੋਂ ਪਹਿਲਾਂ, ਵਾਹਿਗੁਰੂ ਖੋਪਰੀ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਚਰਖੜੀ ਤੇ ਵੀ ਚਾੜਿਆ ਗਿਆ। ਚਰਖੜੀ ਤੇ ਚਾੜ ਦਿਓ ਭਾਈ ਸਾਹਿਬ ਕਹਿੰਦੇ ਜੇ ਤੂੰ ਕਹੇ ਤੇ ਮੈਂ ਚਰਖੜੀ ਦੇ ਦੰਦੇ ਵੇਖ ਲਾਂ ਜਰਾ ਹੱਥ ਲਾ। ਉਹਨੂੰ ਉਹਦੇ ਮਨ ਚ ਸੀ ਵੀ ਜੇ ਚਰਖੜੀ ਦੇ ਦੰਦਿਆਂ ਤੇ ਹੱਥ ਫੇਰੇਗਾ ਤੇ ਉਹ ਤਿੱਖੇ ਹੋਣਗੇ ਤੇ ਡਰ ਜਾਏਗਾ। ਉਹ ਕਹਿੰਦੇ ਠੀਕ ਆ ਹੱਥ ਫੇਰ ਕੇ ਵੇਖ ਲੈ। ਭਾਈ ਸਾਹਿਬ ਜੀ ਨੇ ਚਰਖੜੀ ਦੇ ਦੰਦਿਆਂ ਤੇ ਹੱਥ ਫੇਰਿਆ, ਇਹ ਲਾਹੌਰ ਦੀ ਗੱਲ। ਉਸ ਵੇਲੇ ਭਾਈ ਸਾਹਿਬ ਕਹਿੰਦੇ ਇਹ ਜਿਹੜੀ ਚਰਖੜੀ ਹੈ ਨਾ ਤੇਰੀ, ਇਹਦੇ ਜਿਹੜੇ ਦੰਦੇ ਨੇ ਮੁੜ ਗਏ ਨੇ, ਪਤਾ ਨੀ ਕਿੰਨਿਆਂ ਕੁ ਨੂੰ ਇਸ ਚਰਖੜੀ ਉੱਤੇ ਤੂੰ ਚਾੜਿਆ, ਤੇ ਤੂੰ ਏਦਾਂ ਕਰ ਤੂੰ ਚਰਖੜੀ ਦੇ ਦੰਦੇ ਤਿੱਖੇ ਕਰਵਾ ਲੈ, ਆਨੰਦ ਤੇ ਆਵੇ ਕੁਛ ਚਰਖੜੀ ਤੇ ਚੜ੍ਹਨ ਦਾ, ਤੇ ਤੂੰ ਏਦਾਂ ਕਰ ਤੂੰ ਇਹਨੂੰ ਦੰਦੇ ਤਿੱਖੇ ਕਰਵਾ ਲੈ, ਮੈਂ ਆਪਣਾ ਮਨ ਤਿੱਖਾ ਕਰ ਲਵਾਂ, ਦਿਲ ਤਿੱਖਾ ਕਰ ਲਵਾਂ। ਉਹ ਕਹਿੰਦੇ ਚਰਖੜੀ ਤੇ ਸਾਣ ਉੱਤੇ ਤਿੱਖੀ ਹੋ ਜਾਵੇਗੀ, ਪਰ ਤੂੰ ਦਿਲ ਤਿੱਖਾ ਕਿਵੇਂ ਕਰੇਗਾ? ਕਹਿੰਦੇ ਤੂੰ ਚਰਖੜੀ ਸਾਣ ਤੇ ਲਾ ਦੇ, ਮੈਂ ਆਪਣਾ ਦਿਲ ਜਪਜੀ ਸਾਹਿਬ ਤੇ ਲਾ ਦੇਣਾ। ਖੁਸਾਸਨਾ ਜਪਜੀ ਸਾਹਿਬ ਹੈ ਜਿਹਨੇ ਮੇਰਾ ਦਿਲ ਤਿੱਖਾ ਕਰ, ਮੇਰਾ ਮਨ ਮਜ਼ਬੂਤ ਕਰ ਦੇਣਾ। ਮਨ ਲੋਚੈ ਬਰਿਆਈਆਂ ਗੁਰ ਸ਼ਬਦੀ, ਇਹੋ ਮਨ ਹੋੜੀ ਹੈ। ਜਪਜੀ ਸਾਹਿਬ ਦੀ ਮਹਾਨਤਾ ਗੁਰਮੁਖੋ, ਚਰਖੜੀ ਸਾਣ ਤੇ ਲਾ ਦਿੱਤੀ ਗਈ। ਭਾਈ ਤਾਰੂ ਸਿੰਘ ਜੀ ਨੇ ਜਪਜੀ ਸਾਹਿਬ ਆਰੰਭ ਕਰ ਦਿੱਤਾ। ਜਦੋਂ ਜਪਜੀ ਸਾਹਿਬ ਦਾ ਪਾਠ ਭਾਈ ਤਾਰੂ ਸਿੰਘ ਦਾ ਸੰਪੂਰਨ ਹੋਇਆ, ਆ ਗਏ ਜਲਾਦ ਭਾਈ ਸਾਹਿਬ ਜੀ ਨੂੰ ਚਰਖੜੀ ਦੇ ਉੱਤੇ ਬੰਨਿਆ ਗਿਆ। ਦੋ ਜਲਾਦ ਆਏ, ਉਹਨਾਂ ਨੇ ਗੇੜਾ ਦੇ ਦਿੱਤਾ। ਭਾਈ ਸਾਹਿਬ ਜੀ ਦਾ 25 ਸਾਲ ਦੀ ਉਮਰ ਸੀ ਕੇਵਲ, ਚੜ੍ਹਦੀ ਜਵਾਨੀ, ਬਹੁਤ ਤਕੜਾ ਸਰੀਰ, ਉੱਚਾ ਲੰਮਾ ਕੱਦ, ਭਰਵਾਂ ਸਰੀਰ ਸੀ। ਦੁੱਧ ਮੱਖਣਾ ਨਾਲ ਮਾਂ ਦਾ ਪਾਲਿਆ ਹੋਇਆ ਪੁੱਤ, ਚਰਖੜੀਆਂ ਦੇ ਵੱਡੇ ਵੱਡੇ ਦੰਦੇ ਭਾਈ ਸਾਹਿਬ ਜੀ ਦੇ ਸਰੀਰ ਦੇ ਵਿੱਚ ਧੱਸ ਗਏ, ਚਿੱਥੜੇ ਚਿੱਥੜੇ ਹੋ ਗਏ ਸਾਰੇ ਸਰੀਰ ਦੇ, ਬੇਹੋਸ਼ ਹੋ ਗਏ। ਥੋੜੇ ਚਿਰ ਬਾਅਦ ਹੋਸ਼ ਆ ਗਈ, ਕੁਦਰਤੀ ਹੋਸ਼ ਆ ਗਈ, ਜਾਨ ਨਹੀਂ ਨਿਕਲੀ। ਬਹੁਤ ਸਾਰੇ ਤੇ ਪ੍ਰਾਣ ਤਿਆਗ ਦਿੰਦੇ ਸੀ। ਫਿਰ ਉੱਥੇ ਪੁੱਛਿਆ ਜਕਰੀਏ ਨੇ, ਕਿਉਂ ਬਈ? ਗੱਲਾਂ ਤੇ ਬੜੀਆਂ ਕਰਦਾ ਸੀ, ਚਰਖੜੀ ਤੇ ਚਾੜੋ, ਮੈਂ ਦਿਲ ਤਿੱਖਾ ਕਰ ਲਾ, ਤੁਸੀਂ ਚਰਖੜੀ ਦੇ ਦੰਦੇ ਤਿੱਖੇ ਕਰ ਲਓ। ਆਇਆ ਸਵਾਦ ਕੁਛ ਚਰਖੜੀ ਤੇ ਚੜ੍ਹਨ ਦਾ? ਹੁਣ ਲੱਗਿਆ ਪਤਾ। ਭਾਈ ਸਾਹਿਬ ਤਾਰੂ ਸਿੰਘ ਜੀ ਕਹਿਣ ਲੱਗੇ ਸ਼ਮਾ ਉੱਤੇ ਸੜਨ ਦਾ ਆਨੰਦ, ਦੀਵੇ ਉੱਤੇ ਆਉਣ ਦਾ, ਸ਼ਮਾ ਉੱਤੇ ਸੜਨ ਦਾ ਆਨੰਦ ਪਤੰਗੇ ਨੂੰ ਪਤਾ ਹੁੰਦਾ, ਮੱਖੀਆਂ ਨੂੰ ਨਹੀਂ, ਤੇਰੇ ਵਰਗੀਆਂ। ਚਰਖੜੀਆਂ ਤੇ ਚੜ੍ਹਨ ਦਾ ਆਨੰਦ ਹੈ ਨਾ ਜਿਹੜਾ, ਇਹ ਸਿੰਘ ਹੀ ਮਾਣ ਸਕਦੇ ਨੇ, ਤੇਰੇ ਵਰਗੇ ਬੁਝਦਿਲ ਨਹੀਂ। ਇਹ ਮੈਂ ਦੱਸ ਨਹੀਂ ਸਕਦਾ ਮੈਨੂੰ ਅੱਜ ਕਿੰਨਾ ਕੁ ਆਨੰਦ ਆਇਆ। ਜੇ ਤੂੰ ਇਹ ਆਨੰਦ ਲੈਣਾ ਤੇ ਆਖਾਂ ਜਰਾ ਚਰਖੜੀ ਤੇ ਚੜ੍ਹ ਕੇ ਵੇਖ। ਇੰਨੀ ਗੱਲ ਜਦੋਂ ਕਹੀ ਜਕਰੀਆ ਖਾਨ ਨੂੰ ਬੜਾ ਗੁੱਸਾ ਚੜਿਆ। ਕਿ ਚਰਖੜੀ ਤੇ ਚੜ ਕੇ ਵੀ ਹੱਸਦੇ ਨੇ ਸਿੰਘ ਤੇ ਅਰਜ ਕਰ ਚੁੱਕੇ ਆ ਪਹਿਲਾਂ ਉਹਨਾਂ ਦੀ ਆਤਮਾ ਉਹਨਾਂ ਦੇ ਸਰੀਰ ਤੋਂ ਵੱਖ ਹੋ ਜਾਂਦੀ ਸਰੀਰ ਨੂੰ ਟੋਟੇ ਟੋਟੇ ਕਰ ਦਿਓ ਭਾਵੇਂ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਅਸਲ ਵਿੱਚ ਇਬਾਦਤ ਬੰਦਗੀ ਉਹ ਗੁਰਬਾਣੀ ਜਦੋਂ ਆਧਾਰ ਬਣਾ ਲੈਂਦੇ ਨੇ ਆਪਣੇ ਜੀਵਨ ਦਾ ਫਿਰ ਉਹਨਾਂ ਦੇ ਜੀਵਨ ਵਿੱਚ ਬਰਕਤਾਂ ਪੈਂਦੀਆਂ ਉਹਨਾਂ ਚ ਸਾਡੇ ਚ ਗੱਲ ਉਹਨਾਂ ਚਿਰ ਨਹੀਂ ਆ ਸਕਦੀ ਜਿੰਨਾ ਚਿਰ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ ਭਾਈ ਤਾਰੂ ਸਿੰਘ ਜੀ ਕਹਿੰਦੇ ਰਹੇ ਮੈਨੂੰ ਜਾਲਮਾ ਆਨੰਦ ਬਣਾਇਆ ਚੜ ਕੇ ਚਰਖੜੀ ਭਾਈ ਤਾਰੂ ਸਿੰਘ ਕਹਿਣ ਲੱਗੇ ਮੈਨੂੰ ਤੇ ਆਨੰਦ ਆ ਰਿਹਾ ਮੈਨੂੰ ਤੇ ਖੁਸ਼ੀ ਮਿਲਦੀ ਮੈਨੂੰ ਆਪਣੀ ਜਾਨ ਨਹੀਂ ਮੈਨੂੰ ਧਰਮ ਪਿਆਰਾ ਲੱਗਦਾ ਭਾਈ ਸਾਹਿਬ ਜੀ ਨੂੰ ਬੰਦ ਕਰ ਦਿੱਤਾ ਗਿਆ ਉਸ ਵੇਲੇ ਗੁੱਸੇ ਚ ਜਕਰੀਆ ਖਾਨ ਨੇ ਕਚਹਿਰੀ ਚ ਇੱਕ ਗੱਲ ਆਖੀ ਸੀ ਭਾਈ ਸਾਹਿਬ ਕਹਿੰਦੇ ਮੈਂ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਵਾਂਗਾ ਤੂੰ ਮੈਨੂੰ ਮੁਸਲਮਾਨ ਬਣਾਉਣ ਦੀ ਗੱਲ ਕਰਨਾ ਫਿਰ ਕਿਹੜਾ ਮੌਤ ਨਹੀਂ ਆਉਣੀ ਮਰਨਾ ਤੇ ਹੈ ਹੀ ਆ ਫਿਰ ਕਿਉਂ ਬੇਮੁੱਖ ਹੋ ਕੇ ਮਰੀਏ ਉਸ ਵੇਲੇ ਜਕਰੀਏ ਨੇ ਆਖਿਆ ਸੀ ਕਹਿੰਦੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦੀ ਗੱਲ ਕਰਦਾ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਲਾ ਦੇਣੇ। ਇਹ ਕਿਹਾ ਸੀ ਭਾਈ ਸਾਹਿਬ ਜੀ ਉਸ ਵੇਲੇ ਜਦੋਂ ਜੁੱਤੀਆਂ ਮਾਰਨ ਦੀ ਗੱਲ ਕੀਤੀ ਕਿ ਕੇਸ ਲਾ ਦੇਣਗੇ। ਭਾਈ ਸਾਹਿਬ ਨੇ ਭਰੀ ਕਚਹਿਰੀ ਚਾਖਿਆ ਸੀ, ਉਹਨੇ ਆਖਿਆ ਸੀ ਕਿ ਤੈਨੂੰ ਬੜਾ ਮਾਣ ਹੈ ਸਿੱਖੀ ਦਾ, ਜੂਤਨ ਸੰਗ ਕਰੂੰ ਕੇਸ ਦੂਰ, ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਲੁਹਾ ਦੇਣੇ। ਨਾਈਆਂ ਕਹਿਤ ਸਿਰ ਮੁੰਨੋ ਜ਼ਰੂਰ, ਨਾਈਆਂ ਨੂੰ ਕਹਿ ਕੇ ਤੇਰੇ ਕੇਸ ਲੁਹਾ ਦਿਆਂਗਾ। ਭਾਈ ਸਾਹਿਬ ਨੇ ਆਖਿਆ ਤਬ ਤਾਰੂ ਸਿੰਘ ਇਮ ਕਹਿਓ ਵਹਿ ਜੂਤ ਤੁਮਾਰੇ ਪਾਹੇ, ਜੋ ਸਿੰਘ ਪੂਰੇ ਸਤਿਗੁਰੂ ਸੋ ਸਿਰ ਕੇਸ ਨਵਾਹੇ। ਉਹ ਕਹਿੰਦੇ ਤੂੰ ਮੈਨੂੰ ਕਹਿੰਦਾ ਤੇਰੇ ਸਿਰ ਤੇ ਜੁੱਤੀਆਂ ਮਾਰ ਕੇ ਕੇਸ ਲਾ ਦਿਆਂਗੇ, ਮੈਂ ਤੇ ਸਿੱਖੀ ਨਿਭਾਵਾਂਗਾ, ਹੋ ਸਕਦਾ ਜੁੱਤੀਆਂ ਤੈਨੂੰ ਖਾਣੀਆਂ ਪੈਣ। ਆਖੋ ਸਤਨਾਮ। ਹੋ ਸਕਦਾ ਕਿ ਉਹ ਜੁੱਤੀਆਂ ਤੈਨੂੰ ਖਾਣੀਆਂ। ਉਸ ਵੇਲੇ ਭਾਈ ਸਾਹਿਬ ਜੀ ਨੂੰ ਬੰਦ ਕਰ ਦਿੱਤਾ ਗਿਆ, ਕਹਿੰਦੇ ਏਦਾਂ ਕਰੋ ਸਵੇਰੇ ਚਾਰ ਨਾਈ ਮੰਗਾਓ, ਇਹਦੇ ਕੇਸ ਕਤਲ ਕਰਾ। ਚਾਰ ਆਏ, ਚਾਰਾਂ ਨੇ ਕੈਂਚੀਆਂ ਤਿੱਖੀਆਂ ਕਰ ਲਈਆਂ। ਭਾਈ ਸਾਹਿਬ ਨੂੰ ਬਿਠਾਇਆ ਗਿਆ। ਭਾਈ ਸਾਹਿਬ ਤਾਰੂ ਸਿੰਘ ਜੀ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਕੇਸ ਮੇਰੇ ਨਹੀਂ, ਇਹ ਤੇਰੇ ਨੇ। ਜਿੱਦਣ ਤੋਂ ਮੈਂ ਅੰਮ੍ਰਿਤ ਛਕਿਆ ਮੈਂ ਤੁਹਾਡਾ, ਜਿੱਦਣ ਤੋਂ ਇਹਦੇ ਚ ਅੰਮ੍ਰਿਤ ਪੈ ਗਿਆ ਇਹ ਸਿਰ ਵੀ ਤੁਹਾਡਾ, ਇਹ ਕੇਸ ਵੀ ਤੁਹਾਡਾ। ਮੈਂ ਮਹਾਰਾਜ ਬੇਮੁਖ ਹੋ ਕੇ ਨਹੀਂ ਮਰਨਾ ਚਾਹੁੰਦਾ, ਮੈਂ ਕੱਟੇ ਹੋਏ ਕੇਸ ਨਹੀਂ ਵੇਖ ਸਕਦਾ, ਲੱਥੀ ਹੋਈ ਖੋਪਰੀ ਵੇਖ ਸਕਦਾ, ਮੇਰੇ ਕੇਸ ਨਾ ਕੱਟੇ ਜਾਣ। ਅਰਦਾਸ ਭਾਈ ਤਾਰੂ ਸਿੰਘ ਸਾਹਿਬ ਜੀ ਕਰ ਰਹੇ ਸਨ, ਨਾਈ ਆਇਆ ਇੱਕ, ਉਹਨੇ ਆ ਕੇ ਭਾਈ ਸਾਹਿਬ ਜੀ ਦੇ ਕੇਸਾਂ ਨੂੰ ਜਦੋਂ ਅਜੇ ਨੇੜੇ ਹੀ ਪਹੁੰਚਿਆ ਸੀ, ਐਸਾ ਧੱਕਾ ਵੱਜਾ 10 ਫੁੱਟ ਦੂਰ ਜਾ ਡਿੱਗਿਆ। ਐਸੀ ਕੋਈ ਖੇਡ, ਅਗੰਮੀ ਖੇਡ ਵਰਤੀ। ਦੂਸਰਾ ਆਇਆ, ਉਹਨੇ ਭਾਈ ਸਾਹਿਬ ਜੀ ਦੇ ਕੇਸਾਂ ਨੂੰ ਹੱਥ ਪਾਇਆ, ਗੁਰਮੁਖੋ ਉਹਨੂੰ ਵੀ ਇੱਕ ਐਸਾ ਧੱਕਾ ਵੱਜਿਆ ਦੂਰ ਜਾ ਡਿੱਗਿਆ। ਤੀਸਰਾ ਆਇਆ, ਉਹਨੇ ਭਾਈ ਸਾਹਿਬ ਜੀ ਦੇ ਕੇਸਾਂ ਨੂੰ ਕੈਂਚੀ ਪਾਈ, ਜਦੋਂ ਦਬਾਉਣ ਲੱਗਿਆ ਤੇ ਬਾਂਹ ਤੋਂ ਦੱਬੇ ਨਹੀਂ ਗਈ, ਬਾਂਹ ਨੇ ਜਵਾਬ ਦੇ ਦਿੱਤਾ, ਬਾਂਹ ਝੂਠੀ ਪੈ ਗਈ, ਜ਼ੋਰ ਹੀ ਨਹੀਂ ਲੱਗਾ। ਫਿਰ ਚੌਥਾ ਆਇਆ, ਉਹਨੇ ਆ ਕੇ ਜਦੋਂ ਭਾਈ ਸਾਹਿਬ ਜੀ ਦੇ ਕੇਸਾਂ ਨੂੰ ਆ ਕੇ ਕੈਂਚੀ ਲਾਈ, ਉਹਨੂੰ ਏਦਾਂ ਲੱਗਿਆ ਵੀ ਕੇਸ ਲੋਹੇ ਦੀਆਂ ਤਾਰਾਂ ਵਰਗੇ ਬਣ ਗਏ, ਉਹਨੂੰ ਏਦਾਂ ਮਹਿਸੂਸ ਹੋਇਆ। ਜਦੋਂ ਉਹਨੇ ਕੇਸਾਂ ਦੇ ਨਾਲ ਜ਼ੋਰ ਨਾਲ ਕੈਂਚੀ ਨੂੰ ਲਾ ਕੇ ਕੱਟਣ ਦਾ ਯਤਨ ਕੀਤਾ ਤੇ ਗੁਰਮੁਖੋ ਏਦਾਂ ਚੰਗਿਆੜੇ ਨਿਕਲੇ ਜਿਵੇਂ ਲੋਹੇ ਨਾਲ ਲੋਹਾ ਕੱਸਦਾ ਹੁੰਦਾ। ਮਹਾਰਾਜ ਨੇ ਆਪ ਬਾਂਹ ਫੜੀ ਅਤੇ ਆਪਣੇ ਸੇਵਕ ਦੀ ਲਾਜ ਰੱਖੀ। ਕਹਿੰਦੇ ਓਏ, ਇਹ ਤੇ ਪਤਾ ਨਹੀਂ ਕਿਹੜਾ ਕਲਾਮ ਆਪਣੇ ਮੂੰਹ ਚ ਪੜੀ ਜਾਂਦਾ, ਇਹ ਤੇ ਲੋਹੇ ਦੀਆਂ ਤਾਰਾਂ ਵਰਗੇ ਕੇਸ ਜਦੋਂ ਕੈਂਚੀ ਲਾਨੇ ਆ ਤੇ ਚੰਗਿਆੜੇ ਨਿਕਲਦੇ ਨੇ ਜਿਵੇਂ ਲੋਹੇ ਦੀਆਂ ਤਾਰਾਂ ਹੁੰਦੀਆਂ, ਕੇਸ ਕੱਟੇ ਨਹੀਂ ਸਨ ਗਏ। ਫਿਰ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਜੇਲ੍ਹ ਚ ਬੰਦ ਕੀਤਾ ਗਿਆ, ਜਾ ਕੇ ਜਕਰੀਏ ਨੂੰ ਦੱਸਿਆ, ਕਹਿੰਦੇ ਕੇਸ ਨਹੀਂ ਕੱਟੇ ਗਏ। ਕਹਿੰਦਾ ਠੀਕ ਆ, ਫਿਰ ਜੇ ਕੇਸ ਨਹੀਂ ਕੱਟੇ ਗਏ ਕੇਸਾਂ ਸਮੇਤ ਖੋਪੜੀ ਲਾ ਦਿਓ। ਇਹ ਹੁਕਮ ਸੁਣਾ ਦਿੱਤਾ, ਕਿਸੇ ਨੂੰ ਭੇਜਿਆ, ਜਾ ਪੁੱਛ ਕੇ ਆ ਭਾਈ ਤਾਰੂ ਸਿੰਘ ਨੂੰ, ਭਾਈ ਸਾਹਿਬ ਜੀ ਨੂੰ ਜਾ ਕੇ ਪੁੱਛਿਆ, ਭਾਈ ਸਾਹਿਬ ਜੀ ਤੁਹਾਡੀ ਖੋਪੜੀ ਲਾਹਣ ਦੀ ਗੱਲ ਹੋ ਰਹੀ ਹੈ, ਅਜੇ ਮੰਨ ਜਾਓ 25 ਸਾਲ ਦੀ ਉਮਰ ਹੈ, ਸਾਰੀ ਉਮਰ ਹੀ ਪਈ ਅਜੇ ਚੜ੍ਹਦੀ ਜਵਾਨੀ। ਭਾਈ ਤਾਰੂ ਸਿੰਘ ਕਹਿਣ ਲੱਗੇ, ਖੋਪੜੀ ਲਾਹਣਗੇ ਮੇਰੀ? ਕਹਿੰਦੇ ਹਾਂਜੀ। ਭਾਈ ਤਾਰੂ ਸਿੰਘ ਕਹਿਣ ਲੱਗੇ, ਏਦੂ ਖੁਸ਼ੀ ਦੀ ਗੱਲ ਕੀ ਹੋ ਸਕਦੀ ਆ, ਮੈਂ ਤੇ ਆਪ ਅਰਦਾਸਾ ਕਰਦਾ ਸਾਂ ਵੀ ਸ਼ਹੀਦੀ ਤੇ ਹੋਵੇ ਵੱਖਰੀ ਜੀ ਹੋਵੇ। ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਅਰਦਾਸ ਕੀਤੀ ਸੀ ਕਿ ਏਦਾਂ ਦੀ ਸ਼ਹੀਦੀ ਦਾ ਗੱਫਾ ਮੇਰੀ ਝੋਲੀ ਚ। ਫਿਰ ਭਾਈ ਸਾਹਿਬ ਜੀ ਨੂੰ ਅਗਲੇ ਦਿਨ ਲੈ ਕੇ ਆਉਂਦਾ ਕਚਹਿਰੀ ਚ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ, ਕਚਹਿਰੀ ਲੱਗੀ ਹੋਈ ਸੀ। ਜਦੋਂ ਕਚਹਿਰੀ ਵਿੱਚ ਲੈ ਕੇ ਆਏ, ਲੱਗੇ ਬੰਨਣ, ਕੇਸ ਲੱਗੇ ਬੰਨਣ, ਭਾਈ ਸਾਹਿਬ ਕਹਿੰਦੇ ਇਹ ਕੀ ਕਰਨ ਲੱਗੇ ਹੋ? ਕਹਿੰਦੇ ਕੇਸ ਖੋਪੜੀ ਲਾਹਣੀ ਹੈ ਨਾ, ਦਰਦ ਹੋਏਗਾ,
ਕਿ ਇਸ ਦਰਖਤ ਨਾਲ ਬੰਨ ਲੈਂਦੇ ਹਾਂ ਰੱਸਾ ਪਾ ਕੇ। ਭਾਈ ਸਾਹਿਬ ਕਹਿੰਦੇ ਨਹੀਂ ਨਹੀਂ ਏਦਾਂ ਨਾ ਕਰੋ, ਇਹ ਕਾਹਦੀ ਸੀਧੀ ਆ, ਆਨੰਦ ਕਿਵੇਂ ਆਏਗਾ? ਤੁਸੀਂ ਮੈਨੂੰ ਦੱਸੋ ਕਿਵੇਂ ਬਵਾਂ, ਜਿਵੇਂ ਬਿਠਾ ਦਿਓਗੇ, ਜੇ ਹਿੱਲ ਗਿਆ ਜਾਂ ਸੀ ਕਹਿ ਗਿਆ ਮੈਨੂੰ ਤਾਂ ਕਹਿ ਦਿਓ, ਬਿਠਾਓ ਕਿੱਥੇ ਬਿਠਾਉਣਾ। ਫਿਰ ਭਾਈ ਸਾਹਿਬ ਜੀ ਨੂੰ ਬਿਠਾਇਆ ਗਿਆ। ਤੁਸੀਂ ਭਾਈ ਤਾਰੂ ਸਿੰਘ ਜੀ ਦੀਆਂ ਫੋਟੋਆਂ ਵੇਖਦੇ ਹੋ ਨਾ, ਤਸਵੀਰਾਂ, ਉਹ ਇਤਿਹਾਸ ਦੇ ਮੁਤਾਬਕ ਬਣੀ ਹੋਈ। ਭਾਈ ਸਾਹਿਬ ਜੀ ਨੂੰ ਬਿਠਾ ਦਿੱਤਾ। ਭਾਈ ਸਾਹਿਬ ਨੇ ਜਿਹੜਾ ਖੱਬਾ ਗੋਡਾ ਸੀ, ਖੱਬੀ ਲੱਤ ਸੀ, ਇਹ ਤੇ ਸਿੱਧੀ ਕਰ ਲਈ। ਖੱਬਾ ਜਿਹੜਾ ਹੱਥ ਸੀ, ਖੱਬੇ ਗੋਡੇ ਦੀ ਚੱਪਣੀ ਉੱਤੇ ਰੱਖ ਲਿਆ, ਖੱਬੇ ਗੋਡੇ ਤੇ ਆਪਣਾ ਖੱਬਾ ਹੱਥ ਰੱਖ ਲਿਆ, ਸੱਜਾ ਗੋਡਾ ਇੱਦਾਂ ਰੱਖ ਲਿਆ ਜਿਵੇਂ ਚੌਂਕੜਾ ਮਾਰਿਆ ਹੁੰਦਾ, ਲੱਤ ਟੇਢੀ ਕਰ ਲਈ, ਲੱਤ ਕੱਠੀ ਕਰ ਲਈ, ਤੇ ਜਿਹੜਾ ਸੱਜਾ ਹੱਥ ਸੀ ਇਹ ਪਿੱਛੇ ਨੂੰ ਢੋ ਲਾ ਲਈ, ਢਾਸਣਾ ਲਾ ਲਈ ਦਾ ਜਿਵੇਂ ਪਿੱਛੇ ਨੂੰ ਹੱਥ ਕਰਕੇ। ਜਲਾਦ ਨੂੰ ਆਖਿਆ ਲੈ ਬਈ ਮੈਂ ਤਿਆਰ ਹੋ ਗਿਆ, ਤਿਆਰ ਤੂੰ ਮੈਂ ਸੀ ਨਹੀਂ ਆਖਾਂਗਾ, ਮੈਨੂੰ ਬੰਨਣ ਦੀ ਲੋੜ ਨਹੀਂ। ਤਾਂ ਸਰਜ ਕਰ ਚੁੱਕਿਆ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ, ਬੰਦਗੀ ਤੋਂ ਬਿਨਾਂ ਕੁਰਬਾਨੀ ਨਹੀਂ ਹੁੰਦੀ। ਪੱਕ ਜਾਈਏ ਆਤਮਾ ਤੋਂ, ਸਰੀਰ ਨਾਲੋਂ ਆਤਮਾ ਵੱਖ ਹੋ ਜਾਂਦੀ। ਭਾਈ ਸਾਹਿਬ ਵਿੱਚ ਸੀ ਤੇ ਸ਼ਕਤੀ ਅੰਮ੍ਰਿਤ ਦੀ ਹੈ ਗੁਰਮੁਖੋ, ਪਾਣੀ ਚ ਰੰਗ ਪਾ ਕੇ ਅੰਮ੍ਰਿਤ ਬਣ ਜਾਂਦਾ, ਜੋ ਅੱਜ ਕੱਲ ਦੇ ਬਾਬੇ ਨੇ ਬਣਾਇਆ ਏਦਾਂ ਅੰਮ੍ਰਿਤ ਬਣ ਜਾਏਗਾ। ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਨੇ ਤੇ ਮੁਰਦਿਆਂ ਵਿੱਚ ਵੀ ਜਾਨ ਪਾ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛਕਾਏ ਹੋਏ ਅੰਮ੍ਰਿਤ ਨੇ ਬੰਦ ਬੰਦ ਕੱਟਿਆ ਗਿਆ, ਸਿੰਘ ਨਾ ਡੋਲੇ, ਸੀਸ ਤੋਂ ਬਿਨਾਂ ਲੜੇ ਬਾਬੇ ਦੀਪ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ ਅੱਜ ਖੋਪਰੀ ਲਹਾਉਣ ਵਾਸਤੇ ਬੈਠੇ ਨੇ। ਇਹਨੇ ਜਿੱਦਣ ਤੋਂ ਉਹਨਾਂ ਆਪਣੇ ਚੇਲਿਆਂ ਨੂੰ ਉਹ ਰੰਗ ਚ ਰੰਗ ਘੋਲ ਕੇ ਪਾਣੀ ਪਿਆਇਆ, ਵਿਚਾਰਿਆਂ ਵਾਸਤੇ ਵਿਪਤਾ ਹੀ ਛੇੜ ਦਿੱਤੀ ਆ। ਸਤਨਾਮ। ਉਦਣ ਤੋਂ ਉਹਨਾਂ ਦਾ ਮਾਲਵੇ ਵਿੱਚ ਵੇਖੋ ਜਾ ਕੇ ਕਿੰਨਾ ਬਾਹਰ ਨਿਕਲਣਾ ਔਖਾ ਹੋਇਆ ਪਿਆ, ਉਹਨਾਂ ਵਾਸਤੇ ਬਿਪਤਾ ਛੇੜ ਦਿੱਤੀ। ਜਿਹੜੇ ਵਿਚਾਰੇ ਅੱਜ ਜਿਉਂਦੇ ਦੁਖੀ ਨੇ, ਬਾਅਦ ਚ ਕਿੱਥੇ ਸੁਖੀ ਹੋ ਜਾਣਗੇ? ਸਤਿਗੁਰਾਂ ਨੇ ਅੰਮ੍ਰਿਤ ਦਿੱਤਾ ਤੇ ਗਿੱਦੜਾਂ ਨੂੰ ਸ਼ੇਰ ਬਣਾਇਆ, ਜਿਉਣਾ ਸਿਖਾਇਆ। ਪਰ ਇਹਨੇ ਜਦੋਂ ਰੰਗ ਚ ਘੋਲ ਕੇ ਪਾਣੀ ਚ ਪਿਆਇਆ ਤੇ ਉਦਣ ਤੋਂ ਵਿਚਾਰੇ ਸਗੋਂ ਦੁਖੀ ਹੋ ਗਏ ਨੇ, ਪਹਿਲਾਂ ਠੀਕ ਸੀ ਕੰਮ, ਉਦਣ ਤੋਂ ਕਹਿੰਦੇ ਨੇ ਵੀ ਬਾਬਾ ਕਾਹਨੂੰ ਪੰਗਾ ਲੈਣਾ ਸੀ, ਨਾਲੇ ਆਪ ਵੀ ਮਰਿਆ, ਆਪ ਤੇ ਡੁੱਬਿਆ ਬਾਹਮਣਾ, ਜਜਮਾਨ ਵੀ ਡੋਬੇ, ਸਾਨੂੰ ਵੀ ਨਾਲ ਹੀ ਮਾਰ ਦਿੱਤਾ ਹੀ, ਆਪ ਤੇ ਮਰਿਆ ਹੀ ਹੈ। ਇਹ ਹਾਲ ਅੱਜ ਉਹਦੇ ਵਿਚਾਰੇ ਚੇਲੇ ਵੀ ਤੜਫਦੇ ਫਿਰਦੇ ਆ, ਜਿਹੜੇ ਪਿਆਰ ਨਾਲ ਸਿੱਖ ਧਰਮ ਚ ਸ਼ਾਮਿਲ ਹੋ ਗਏ ਨੇ, ਮੋੜਾ ਨੇ। ਤੁਹਾਡੀ ਮਿਹਰ ਨਾਲ ਜਥਾ ਅੰਮ੍ਰਿਤ ਸੰਚਾਰ ਕਰਾਉਂਦਾ ਇਹਨਾਂ ਤਿੰਨਾਂ ਮਹੀਨਿਆਂ ਵਿੱਚ, ਭਾਵੇਂ ਉਦਾਂ ਤੇ ਸੰਗਤ ਹਜ਼ਾਰਾਂ ਦੇ ਹਿਸਾਬ ਨਾਲ ਅੰਮ੍ਰਿਤ ਛਕ ਚੁੱਕੀ ਹੈ, ਪਰ 8-9 ਹਜ਼ਾਰ ਪ੍ਰੇਮੀ ਇਹ ਬਾਬੇ ਦੇ ਚੇਲੇ ਜਥੇ ਤੋਂ ਅੰਮ੍ਰਿਤ ਛਕ ਕੇ ਸਿੰਘ ਸਜਣ ਦੇ